ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹੈ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ। ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਵਿਕਟੋਰੀਆ ਵਿੱਚ ਤਾਇਨਾਤ ਕੀਤੇ 1000 ਹੋਰ ਫੌਜੀ ਅਤੇ ਭੇਜੇ 5 ਲੱਖ ਮਾਸਕ। ਨਿਊ ਸਾਊਥ ਵੇਲਸ ਦੇ ਹਸਪਤਾਲਾਂ ਨਾਲ ਜੁੜੇ ਕਈ ਹੋਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਖ਼ਤ ਚੇਤਾਵਨੀ ਹੋਈ ਜਾਰੀ। ਅਤੇ ਖੇਡਾਂ ਵਿੱਚ ਰਾਸ਼ਟਰੀ ਰਗਬੀ ਲੀਗ ਦਾ ਇੱਕ ਖਿਡਾਰੀ ਵੀ ਆਇਆ ਕੋਰੋਨਾ ਵਾਇਰਸ ਸਮੂਹ ਵਾਲੇ ਘੇਰੇ ਵਿੱਚ। ਤੇ ਹੁਣ ਖਬਰਾਂ ਵਿਸਥਾਰ ਨਾਲ। ਆਸਟ੍ਰੇਲੀਆਈ ਰੱਖਿਆ ਫੋਰਸ ਦੇ 1000 ਹੋਰ ਜਵਾਨਾਂ ਨੂੰ ਵਿਕਟੋਰੀਆ ਭੇਜਿਆ ਜਾ ਰਿਹਾ ਹੈ ਤਾਂ ਕਿ ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਲੜਾਈ ਵਿੱਚ ਅਧਿਕਾਰੀਆਂ ਦੀ ਸਹਾਇਤਾ ਕੀਤੀ ਜਾ ਸਕੇ। ਵਿਕਟੋਰੀਆ ਦੇ ਪ੍ਰੀਮੀਅਰ ਨੇ ਕਾਮਨਵੈਲਥ ਸਰਕਾਰ ਦੀ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ ਤਾਂ ਕਿ ਮੈਲਬਰਨ ਨੂੰ ਬੰਦ ਕਰਨ ਅਤੇ ਟੈਸਟਿੰਗ ਦੀਆਂ ਕੋਸ਼ਿਸ਼ਾਂ ਨੂੰ ਹੁਣ ਹੋਰ ਵੀ ਹੁਲਾਰਾ ਦਿੱਤਾ ਜਾ ਸਕੇ। ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਹੈ ਕਿ ਇਹ ਵਾਧੂ 1000 ਫੌਜੀ ਵੱਖ ਵੱਖ ਭੂਮਿਕਾਵਾਂ ਵਿੱਚ ਤਾਇਨਾਤ ਕੀਤੇ ਜਾਣਗੇ।
This is to protect Victorians, to help contain the virus. The roles will include activities such as isolation, testing, follow-up and checkpoint control. Those final roles will be determined in conjunction with the Victorian government. But they will help meet the state's needs.
ABC ਵੱਲੋਂ ਰਿਪੋਰਟ ਕੀਤਾ ਗਿਆ ਹੈ ਕਿ ਰਾਸ਼ਟਰੀ ਭੰਡਾਰ ਵਿੱਚੋਂ 5 ਮਿਲੀਅਨ ਮਾਸਕ ਵੀ ਵਿਕਟੋਰੀਆ ਨੂੰ ਜਾਰੀ ਕੀਤੇ ਜਾਣਗੇ। ਇਹਨਾਂ ਵਿੱਚੋਂ 4 ਮਿਲੀਅਨ ਏਜਡ ਕੇਅਰ ਨਾਲ ਜੁੜੀਆਂ ਸੇਵਾਵਾਂ ਲਈ ਰਾਖਵੇਂ ਹੋਣਗੇ ਅਤੇ ਬਾਕੀ ਦੇ 1 ਮਿਲੀਅਨ ਮੁੱਢਲੀਆਂ ਸਿਹਤ ਸੇਵਾਵਾਂ ਵਾਸਤੇ ਦਿੱਤੇ ਜਾਣਗੇ। ਵਿਕਟੋਰੀਆ ਵਿੱਚ ਅੱਜ ਸੋਮਵਾਰ ਵਾਲੇ ਦਿਨ 177 ਨਵੇਂ ਕੋਰੋਨਾ ਵਾਇਰਸ ਕੇਸ ਦਰਜ ਕੀਤੇ ਗਏ ਹਨ। ਰਾਜ ਵਿੱਚ ਇਸ ਸਮੇਂ 1612 ਐਕਟਿਵ ਕੇਸ ਮੌਜੂਦ ਹਨ। 72 ਲੋਕਾਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ ਅਤੇ 17 ਗੰਭੀਰ ਦੇਖਭਾਲ ਅਧੀਨ ਹਨ। ਵਿਕਟੋਰੀਆ ਦੇ ਚੀਫ ਮੈਡੀਕਲ ਅਫਸਰ ਬ੍ਰੇਟ ਸਟਨ ਦਾ ਕਹਿਣਾ ਹੈ ਕਿ ਉਹ ਅੱਜ ਦੇ ਅੰਕੜਿਆਂ ਨੂੰ ਥੋੜ੍ਹਾ ਆਸ਼ਾਵਾਦੀ ਮੰਨਦੇ ਹਨ ਕਿਉਂਕਿ ਪਿਛਲੇ 3 ਦਿਨਾਂ ਦੌਰਾਨ 200 ਤੋਂ ਵੱਧ ਕੇਸ ਦਰਜ ਹੋਏ ਸਨ। ਨਾਲ ਹੀ ਉਹਨਾਂ ਨੇ ਆਸ ਕੀਤੀ ਹੈ ਕਿ ਆਉਣ ਵਾਲੇ ਇਸ ਹਫ਼ਤੇ ਦੌਰਾਨ ਨੰਬਰ ਹੋਰ ਵੀ ਘੱਟ ਹੋ ਸਕਣਗੇ।
It is a concern. I think we're still having success in as much as the vast majority of our aged care cases have been single staff members or sometimes multiple staff members without residents becoming infected, but they are all at risk settings. And we need to be really mindful of doing rapid lockdowns.
ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰੂਜ਼ ਨੇ ਕਿਹਾ ਹੈ ਕਿ ਇਹ ਵਿਸ਼ਾਣੂ ਹਰ ਉਮਰ ਦੇ ਅਤੇ ਸਿਹਤਮੰਦ ਵਿਅਕਤੀਆਂ ਲਈ ਵੀ ਘਾਤਕ ਸਿੱਧ ਹੋ ਸਕਦਾ ਹੈ, ਪਰ ਪ੍ਰੋਫੈਸਰ ਸਟਨ ਮੰਨਦੇ ਹਨ ਕਿ ਬਜ਼ੁਰਗ ਸੰਭਾਲ ਕੇਂਦਰਾਂ ਵਿੱਚ ਇਸ ਦੇ ਫੈਲਣ ਦੀ ਖਾਸ ਚਿੰਤਾ ਹੈ। ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਰਾਜ ਦੇ ਹੌਸਪਿਟੈਲਿਟੀ ਉਦਯੋਗ ਨੂੰ ਅਚਾਨਕ ਭਾਰੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿਉਂਕਿ ਇਸ ਖੇਤਰ ਵਿੱਚ ਹਾਲ ਵਿੱਚ ਹੀ ਕਈ ਕੇਸ ਸਾਹਮਣੇ ਆਏ ਹਨ। ਸਿਡਨੀ ਦੇ ਉਪਨਗਰ ਕਸੂਲਾ ਦੇ ਕ੍ਰੋਸ ਰੋਡਜ਼ ਹੋਟਲ ਵਿੱਚ ਸਾਹਮਣੇ ਆਏ ਕੇਸ ਤੋਂ ਬਾਅਦ 7 ਨੈੱਟਵਰਕ ਦੀ ਰਿਪੋਰਟ ਮੁਤਾਬਕ ਇੱਕ ਅਜਿਹਾ ਗਾਹਕ ਸ਼ਨੀਵਾਰ 4 ਜੁਲਾਈ ਦੀ ਸ਼ਾਮ ਨੂੰ ਸਿਟੀ ਕਸੀਨੋ ਗਿਆ ਸੀ ਜਿਸ ਵਿੱਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕ੍ਰੋਸ ਰੋਡਜ਼ ਪ੍ਰਕੋਪ ਵਿੱਚ ਸ਼ਾਮਲ ਵਿਅਕਤੀ 4, 9 ਅਤੇ 10 ਜੁਲਾਈ ਨੂੰ ਪਿਕਟਨ ਦੇ ਇੱਕ ਹੋਟਲ ਵਿੱਚ ਵੀ ਗਿਆ ਸੀ। ਨਿਊ ਸਾਊਥ ਵੇਲਜ਼ ਦੇ ਪੁਲਿਸ ਮੰਤਰੀ ਡੇਵਿਡ ਇਲੀਅਟ ਨੇ ਕਿਹਾ ਹੈ ਕਿ ਅਗਰ ਇਹ ਰੁਝਾਨ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਪਾਬੰਦੀਆਂ ਮੁੜ ਤੋਂ ਲਾਗੂ ਕੀਤੀਆਂ ਜਾ ਸਕਦੀਆਂ ਹਨ।
I am appealing to all licensees, all clubs to learn from this mistake and see what's going on in Victoria. If they are any illusion, under any illusion whatsoever, that we're through this in New South Wales. They are sadly mistaken. That if that occurs in New South Wales, we will have to continue to look at what restrictions need to be reintroduced, and that would be devastating, particularly to the hospitality industry.
ਸਾਊਥ ਆਸਟ੍ਰੇਲੀਆ ਵਿੱਚ ਵੀ ਨਿਊ ਸਾਊਥ ਵੇਲਜ਼ ਦੀ ਤਰਜ਼ 'ਤੇ ਵਿਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਲਾਜ਼ਮੀ 14 ਦਿਨਾਂ ਦੀ ਹੋਟਲ ਕੁਆਰੰਟੀਨ ਵਾਸਤੇ ਪੈਸੇ ਭਰਨੇ ਪੈ ਸਕਦੇ ਹਨ। ਨਿਊ ਸਾਊਥ ਵੇਲਜ਼ ਵਿੱਚ 18 ਜੁਲਾਈ ਦਿਨ ਸ਼ਨੀਵਾਰ ਤੋਂ ਹਰ ਬਾਹਰੋਂ ਆਉਣ ਵਾਲੇ ਵਿਅਕਤੀ ਕੋਲੋਂ $3,000, ਉਸ ਦੇ ਨਾਲ ਆਉਣ ਵਾਲੇ ਬਾਕੀ ਦੇ ਬਾਲਗਾਂ ਨੂੰ ਪ੍ਰਤੀ ਵਿਅਕਤੀ $1,000 ਅਤੇ ਬੱਚਿਆਂ ਲਈ $500 ਦੇਣੇ ਹੋਣਗੇ। ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਸਰਕਾਰ ਪੈਸਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੀ ਬਜਾਏ ਉਹਨਾਂ ਨੇ ਕਿਹਾ ਹੈ ਕਿ ਇਸ ਕਦਮ ਨਾਲ ਖਰਚੇ ਹੀ ਪੂਰੇ ਕੀਤੇ ਜਾਣੇ ਹਨ।
Look, we're not looking to make a profit out of this. This is on a cost recovery basis. Up until this point, the taxpayers have been footing the bill. The Prime Minister said Australians need to get back. He's given them plenty of time. There will now be a charge from Saturday morning onwards.
ਫੈਡਰਲ ਖਜ਼ਾਨਚੀ ਜੋਸ਼ ਫਰੈਡਨਬਰਗ ਨੇ ਮੰਨਿਆ ਹੈ ਕਿ ਸਰਕਾਰ ਵੱਲੋਂ ਜਾਰੀ ਕੀਤੀ ਬੇਰੁਜ਼ਗਾਰੀ ਦੀ ਦਰ ਤੋਂ ਕਿਤੇ ਜ਼ਿਆਦਾ ਲੋਕ ਬੇਰੁਜ਼ਗਾਰ ਹਨ। ਮੌਜੂਦਾ ਦਰ 7.1% ਦਰਜ ਕੀਤੀ ਹੋਈ ਹੈ। ਜਦੋਂ ਹੁਣ ਅਗਲੇ ਵੀਰਵਾਰ ਨੂੰ ਤਾਜ਼ੇ ਅੰਕੜੇ ਜਾਰੀ ਕੀਤੇ ਜਾਣੇ ਹਨ ਤਾਂ ਇਹ ਦਰ ਕਿਤੇ ਵੱਧ ਹੋ ਸਕਦੀ ਹੈ। ਪਰ ਸ਼੍ਰੀ ਫਰਾਈਡਨਬਰਗ ਨੇ ਕਿਹਾ ਹੈ ਕਿ ਜਦੋਂ ਲੋਕ ਨੌਕਰੀ ਲੱਭਣੀ ਹੀ ਛੱਡ ਦੇਣਗੇ ਤਾਂ ਇਹ ਦਰ 10% ਤੱਕ ਵੀ ਜਾ ਸਕਦੀ ਹੈ।
The effective unemployment rate takes into account not only those who are officially unemployed but also those who have left the labor force altogether as well as those who are on zero hours and that's around 13.3% right now. So that's a large number of people reflecting the economic challenges that we see right now.
ਗੌਰਤਲਬ ਹੈ ਕਿ ਅੱਜ ਸੋਮਵਾਰ ਤੋਂ ਤਕਰੀਬਨ 5 million ਆਸਟ੍ਰੇਲੀਅਨ ਲੋਕਾਂ ਨੂੰ ਫੈਡਰਲ ਸਰਕਾਰ ਵੱਲੋਂ ਜਾਰੀ ਕੀਤੇ ਦੂਜੇ ਗੇੜ ਦੇ ਭੁਗਤਾਨ ਮਿਲਣੇ ਸ਼ੁਰੂ ਹੋ ਜਾਣਗੇ। ਬਜ਼ੁਰਗਾਂ, ਪੈਨਸ਼ਨਰਾਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਸਹਾਇਤਾ ਉਪਾਵਾਂ ਵਜੋਂ $750 ਦੀ ਰਾਸ਼ੀ ਮਿਲ ਸਕਦੀ ਹੈ। ਨਿਊ ਸਾਊਥ ਵੇਲਜ਼ ਦੀ ਪੁਲਿਸ ਵੱਲੋਂ ਦੱਖਣ ਪੱਛਮੀ ਇਲਾਕੇ ਦੇ ਬਾਰਗੋ ਵਿਚਲੇ ਇੱਕ ਘਰ ਨੂੰ ਲੱਗੀ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਇੱਕ ਬੱਚੇ ਦੀ ਮੌਤ ਵੀ ਹੋ ਗਈ ਹੈ। ਬੀਤੀ ਰਾਤ ਜਦੋਂ ਅੱਗ ਬੁਝਾਊ ਅਮਲੇ ਨੂੰ ਬੁਲਾਇਆ ਗਿਆ ਸੀ ਤਾਂ ਅੱਗ ਪੂਰੀ ਤਰ੍ਹਾਂ ਨਾਲ ਫੈਲੀ ਹੋਈ ਸੀ। 3 ਬਾਲਗਾਂ ਅਤੇ 1 ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਹੈ ਜੋ ਕਿ ਸਦਮੇ ਅਤੇ ਧੂੰਏ ਤੋਂ ਪ੍ਰਭਾਵਿਤ ਹਨ। ਘਰ ਵਿੱਚ ਇੱਕ ਬੱਚਾ ਮਰਿਆ ਪਾਇਆ ਗਿਆ ਸੀ। ਨਿਊ ਸਾਊਥ ਵੇਲਜ਼ ਪੁਲਿਸ ਦੇ ਸਟੀਫਨ ਗ੍ਰੀਅਰ ਦਾ ਕਹਿਣਾ ਹੈ ਕਿ ਅੱਗ ਉਸ ਕਮਰੇ ਤੋਂ ਸ਼ੁਰੂ ਹੋਈ ਸੀ ਜਿਸ ਵਿੱਚ ਇਹ ਬੱਚਾ ਸੁੱਤਾ ਹੋਇਆ ਸੀ।
We believe it the fire did start with the room the baby was located. The baby was asleep in the bassinet at the time and I believe the grandfather first noticed smoke coming from that room.
ਤੇਲ ਵਾਲੇ ਇੱਕ ਲੈਂਪ ਦੁਆਲੇ ਜਾਂਚ ਚੱਲ ਰਹੀ ਹੈ। ਤੇ ਦੋਸਤੋ, ਮੁੱਖ ਖਬਰਾਂ ਤੋਂ ਬਾਅਦ ਹੁਣ ਪੇਸ਼ ਕਰਾਂਗੇ ਖੇਡ ਸਮਾਚਾਰ। ਅਤੇ ਖੇਡ ਸਮਾਚਾਰਾਂ ਵਿੱਚ ਅੱਜ ਗੱਲ ਕਰਦੇ ਹਾਂ ਜੀ ਰਗਬੀ ਲੀਗ ਦੀ। ਕੈਂਟਰਬਰੀ ਬੁਲਡੌਗਸ ਦੇ ਇੱਕ ਖਿਡਾਰੀ ਦੇ ਕ੍ਰੋਸ ਰੋਡਸ ਹੋਟਲ ਕੋਰੋਨਾ ਵਾਇਰਸ ਘੇਰੇ ਵਿੱਚ ਆਉਣ ਤੋਂ ਬਾਅਦ ਉਸ ਨੂੰ ਘਰ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਸਿਖਲਾਈ ਤੋਂ ਵੀ ਦੂਰ ਕਰ ਦਿੱਤਾ ਗਿਆ ਹੈ। 19 ਸਾਲਾ ਜੈਕ ਐਵਰੀਲੋ ਆਪਣੇ ਮਾਪਿਆਂ ਦੇ ਨਾਲ ਰਹਿੰਦਾ ਹੈ। ਉਹ 5 ਜੁਲਾਈ ਨੂੰ ਕ੍ਰੋਸ ਰੋਡਸ ਹੋਟਲ ਵਿੱਚ ਗਿਆ ਸੀ। ਅੱਜ ਉਸ ਦਾ ਕੋਵਿਡ-19 ਦਾ ਟੈਸਟ ਕੀਤਾ ਗਿਆ ਹੈ। ਉਸ ਨੂੰ ਘੱਟੋ ਘੱਟ 19 ਜੁਲਾਈ ਤੱਕ ਕਿਸੇ ਹੋਟਲ ਵਿੱਚ ਅਲੱਗ ਰਹਿਣਾ ਹੋਵੇਗਾ। ਇਸ ਦੇ ਮਾਪਿਆਂ ਦਾ ਵੀ ਹਫ਼ਤਾ ਅੰਤ ਨੂੰ ਟੈਸਟ ਕੀਤਾ ਜਾਣਾ ਹੈ ਅਤੇ ਇੱਕ ਹੋਰ ਟੈਸਟ 19 ਜੁਲਾਈ ਨੂੰ ਵੀ ਕੀਤਾ ਜਾਵੇਗਾ। ਅਤੇ ਦੋਸਤੋ, ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 69.73 ਸੈਂਟ ਦੇ ਬਰਾਬਰ, ਭਾਰਤ ਦੇ 52.41 ਅਤੇ ਪਾਕਿਸਤਾਨ ਦੇ 116.62 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਜੀ ਕੱਲ੍ਹ ਮੰਗਲਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਤੂਫਾਨ ਆਉਣ ਦੇ ਆਸਾਰ ਹਨ, ਨਾਲ ਹੀ ਮੀਂਹ ਪਵੇਗਾ, ਵੱਧ ਤੋਂ ਵੱਧ ਤਾਪਮਾਨ ਰਹਿ ਸਕਦਾ ਹੈ 18 ਡਿਗਰੀ। ਐਡੀਲੇਡ ਦੇ ਵਿੱਚ ਸਵੇਰ ਸਮੇਂ ਧੁੰਦ ਛਾਈ ਰਹੇਗੀ ਅਤੇ ਬਾਅਦ ਦੇ ਵਿੱਚੋਂ ਧੁੱਪ ਚੜ੍ਹੇਗੀ, ਵੱਧ ਤੋਂ ਵੱਧ ਤਾਪਮਾਨ 15 ਡਿਗਰੀ। ਮੈਲਬਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 15 ਡਿਗਰੀ। ਹੋਬਾਰਟ ਦੇ ਵਿੱਚ ਬੱਦਲਵਾਈ ਹੀ ਰਹੇਗੀ, ਤਾਪਮਾਨ 11 ਡਿਗਰੀ। ਕੈਨਬਰਾ ਦੇ ਵਿੱਚ ਇੱਕਾ ਦੁੱਕਾ ਮੀਂਹ, ਤਾਪਮਾਨ 13 ਡਿਗਰੀ। ਵੁਲੋਂਗੋਂਗ ਦੇ ਵਿੱਚ ਮੀਂਹ ਪਏਗਾ ਅਤੇ ਨਾਲ ਚੱਲਣਗੀਆਂ ਹਵਾਵਾਂ, 16 ਡਿਗਰੀ। ਇਸ ਤਰ੍ਹਾਂ ਸਿਡਨੀ ਅਤੇ ਨਿਊ ਕਾਸਲ ਦੇ ਵਿੱਚ ਵੀ ਮੀਂਹ ਪਏਗਾ ਅਤੇ ਹਵਾਵਾਂ ਚੱਲਣਗੀਆਂ ਅਤੇ ਇਹਨਾਂ ਦੋਹਾਂ ਸ਼ਹਿਰਾਂ ਵਿੱਚ ਵੀ ਤਾਪਮਾਨ ਰਹੇਗਾ 16 ਡਿਗਰੀ। ਬ੍ਰਿਸਬੇਨ ਦੇ ਵਿੱਚ ਧੁੱਪ ਖਿੜੀ ਰਹੇਗੀ 19 ਡਿਗਰੀ। ਕੇਨਜ਼ ਦੇ ਵਿੱਚ ਵੀ ਧੁੱਪ ਖਿੜੀ ਰਹੇਗੀ 26 ਡਿਗਰੀ। ਡਾਰਵਨ ਦੇ ਵਿੱਚ ਵੀ ਧੁੱਪ ਹੀ ਖਿੜੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 31 ਡਿਗਰੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।